ਸ਼ਲੋਕ ਡੱਖਣੇ ਮਹੱਲਾ ਪੰਜਵਾਂ। ਸਹਿ ਨੰਗੇ ਨਹਿ ਨੰਗ ਭੁੱਖੇ ਲੱਖ, ਨਾ ਭੁੱਖਿਆਂ ਡੁੱਖੇ ਕੋੜ ਨਾ ਡੁੱਖ, ਨਾਨਕ ਪਿਰੀ ਪਖੰਦੋ ਸੁਭ ਦਿਸ਼ਟ।
ਸਹਿ ਨੰਗੇ ਨਹਿ, ਉਹ ਨੰਗੇ ਨਹੀਂ ਹਨ, ਨੰਗ ਭੁੱਖੇ ਲੱਖ, ਨਾ ਡੁੱਖਿਆਂ
ਨਾ ਭੁੱਖਿਆਂ,
ਹਾਂ ਨਾ ਭੁੱਖਿਆਂ। ਨੰਗਿਆਂ ਭੁੱਖਿਆਂ ਨੂੰ ਦੇਖ ਕੇ ਆਪ ਨੂੰ ਭੁੱਖ ਨਹੀਂ ਪੈਦਾ ਹੁੰਦੀ, ਜਿਨ੍ਹਾਂ ਨੂੰ ਮਾਇਆ ਦੀ ਭੁੱਖ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ, ਉਹਨਾਂ ਨੂੰ ਨੰਗੇ ਨਹੀਂ ਕਹਿ ਸਕਦੇ, ਉਹਨਾਂ ਦਾ ਸੱਚ ਪਹਿਨਿਆ ਹੋਇਆ। ਸਹਿ ਨੰਗੇ ਨਹਿ, ਉਹ ਨਹੀਂ ਨੰਗੇ, ਉਹ ਸੱਚ ਦੇ ਸਹਾਰਣੀ ਨੇ। ਨੰਗ ਭੁੱਖੇ ਲੱਖ, ਜਦ ਨੰਗ ਭੁੱਖਿਆਂ ਨੂੰ ਦੇਖਦੇ ਨੇ, ਨਾ ਭੁੱਖਿਆਂ ਕਹਿੰਦੀ, ਮਨਮੁੱਖਾਂ ਨੂੰ ਦੇਖ ਕੇ ਮਨਮੁੱਖ ਨਹੀਂ ਬਣਦੇ। ਸੰਤ ਨੇ ਛਾੜੇ ਸੰਤ ਹੀ ਕੋਟਕ ਮਿਲੇ ਆ ਸੰਤ, ਨੰਗੇ ਭੁੱਖਿਆਂ ਨੂੰ ਦੇਖ ਕੇ ਆਪਣੇ ਅੰਦਰ ਭੁੱਖ ਨਹੀਂ ਮਾਇਆ ਦੀ ਪੈਦਾ ਕਰਦੇ, ਉਹਨਾਂ ਦੀ ਰੀਸ ਨਹੀਂ ਕਰਦੇ, ਉਹਨਾਂ ਦੀ ਅਨੁਸਾਰ ਨਹੀਂ ਉਹਨਾਂ ਦਾ ਕਰਦੇ, ਉਹ ਗੁਰਕੀ ਚਾਲ ਹੀ ਚੱਲਦੇ ਨੇ, ਉਹ ਨੰਗੇ ਭੁੱਖਿਆਂ ਦੀ ਚਾਲ, ਉਹ ਸੰਸਾਰ ਦੀ ਚਾਲ ਹੀ ਨਹੀਂ ਚੱਲਦੇ। ਸੰਸਾਰ ਨਾਲ ਤਾਂ ਉਹਨਾਂ ਦਾ ਕਦਮ ਨਹੀਂ ਮਿਲਦਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰੀਆਂ ਨੂੰ ਦੇਖ ਕੇ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਪੈਦਾ ਹੁੰਦੀ, ਮਾਇਆ ਦੀ ਦੌੜ 'ਚ ਨਹੀਂ ਪੈਂਦੇ। ਸੰਤਾਂ ਨੂੰ ਬੜੇ ਬੜੇ ਕਰੋੜਾਂ ਰੁਪਏ ਦੀਆਂ ਗੱਡੀਆਂ ਉਹ ਨਹੀਂ ਖਰੀਦਦੇ। ਹਾਂਜੀ,
ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਪਖੰਦੋ ਸੁਭ ਦਿਸ਼ਟ।
ਕਰੋੜਾਂ ਦੁੱਖਾਂ ਦੇ ਵਿੱਚ ਬੈਠੇ ਹੋਏ ਵੀ, ਘਿਰੇ ਹੋਏ ਵੀ, ਦੁੱਖ ਨੂੰ ਦੁੱਖ ਨਹੀਂ ਮੰਨਦੇ ਹੋ, ਤੱਤੀ ਤਵੀ ਤੇ ਬੈਠ ਕੇ ਵੀ ਦੁੱਖ ਨਹੀਂ ਮੰਨਦੇ ਹੋ। ਪਤਾ ਸੀ ਉਤਲੇ ਸ਼ਲੋਕ ਦਾ ਅਗਾਂਹ ਆਉਣ ਵਾਲਾ ਕੀ ਹੈ, ਉਤਲੇ ਸ਼ਲੋਕ ਦਾ ਰਿਜ਼ਲਟ ਆਉਣ ਵਾਲਾ ਕੀ ਸੀ, ਇਹ ਥੱਲੇ ਲਿਖ ਦਿੱਤਾ। ਜੋ ਉੱਤੇ ਲਿਖ ਦਿੱਤਾ ਉਹਦਾ ਰਿਐਕਸ਼ਨ ਜਿਹੜਾ ਆਉਣਾ, ਦੁੱਖੇ ਕੋਲ ਕਰੋੜਾਂ ਹੀ ਦੁੱਖ ਆ ਜਾਣ, ਚਾਹੇ ਨਾ ਦੁੱਖ, ਉਹਨਾਂ ਵਾਸਤੇ ਦੁੱਖ ਨਹੀਂ ਹੁੰਦਾ। ਉਹ ਨਾਨਕ ਪ੍ਰੀ ਪਖੰਦੋ ਸ਼ੁਭ ਦ੍ਰਿਸ਼ਟ, ਕਿਉਂਕਿ ਉਹਨਾਂ ਦੇ ਉੱਤੇ ਪਰਮੇਸ਼ਰ ਦੀ ਸ਼ੁਭ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ।
ਪ੍ਰੀ ਪਖੰਦੋ ਤੋਂ ਕੀ ਭਾਵ ਬਣਦਾ ਜੀ?
ਜਾਂ ਫਿਰ ਦੇਖਦਾ ਉਹਨਾਂ ਨੂੰ ਸ਼ੁਭ ਦ੍ਰਿਸ਼ਟੀ ਨਾਲ, ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਪਰਮੇਸ਼ਰ ਦੀ ਹਰ ਪਰ ਸਭ ਪਰ ਕਿਰਪਾ ਹੈ ਪ੍ਰਭ ਤੇਰੀ, ਕਿਸੇ ਤੇ ਥੋੜੀ, ਕਿਸੇ ਤੇ ਹੈ ਕਨੇਰੀ। ਪਰਮੇਸ਼ਰ ਜਦ ਸ਼ੁਭ ਦ੍ਰਿਸ਼ਟੀ ਨਾਲ ਦੇਖਦਾ ਹੈ ਉਹਨਾਂ ਵੱਲ, ਉਹਨਾਂ ਨੂੰ ਤਾਂ ਵੀ ਦੁੱਖ ਲੱਗਦਾ।
ਠੀਕ ਹੈ ਜੀ, ਉਹ ਮਸਤ ਹੋਏ ਹੋਏ ਆ ਕਿ ਉਹਨਾਂ ਨੂੰ ਇੱਥੇ ਦੇ ਦੁੱਖ ਭਾਸਦੇ ਹੀ ਨਹੀਂ।
ਰਾਜਾ ਰਾਮ ਮਾਇਆ ਫੇਰੀ, ਮਾਇਆ ਹੀ ਹੈ ਨਾ, ਮਾਇਆ ਨੂੰ ਜਬਰਦਸਤੀ ਫੇਰ ਦੇਵੇ, ਮਾਇਆ ਕਰਕੇ ਹੀ ਦੁੱਖ ਹੈ। ਹਾਂਜੀ,
ਦੁੱਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ, ਨਾਨਕ ਹੱਬੇ ਰੋਗ ਮ੍ਰਿਤਕ ਨਾਮ ਵੀ ਹੋਣੀਆ।
ਹੁਣ ਦੂਜਾ ਪੱਖ ਲੈ ਲਿਆ ਗੁਰਮੁਖ ਦਾ, ਸੁੱਖ ਸਮੂਹ ਸਾਰੇ ਹੀ ਸੁੱਖ ਹੋਣ, ਦੂਏ ਪਾਸੇ ਉਧਰੇ ਪਾਸੇ ਦੁੱਖ ਹੀ ਨੇ ਗੁਰਮੁਖ ਨੂੰ। ਉਹ ਭੂਮ ਸਬਾਈ ਕੋ ਧਣੀ, ਸਾਰੀ ਭੂਮੀ ਦੇ ਪਦਾਰਥਾਂ ਦਾ ਮਾਲਕ ਹੋਵੇ ਕੋਈ, ਚਾਹੇ ਜਿੱਦੀ ਧਰਤੀ ਦੇ ਪਦਾਰਥ ਨੇ ਇਹਨਾਂ ਦਾ ਮਾਲਕ ਹੋਵੇ, ਭੋਗ ਪਦਾਰਥ ਨੇ ਸਾਰੇ, ਭੋਗਣ ਵਾਲੇ ਖਾਣ ਵਾਲੀਆਂ ਚੀਜ਼ਾਂ, ਭੋਗਣ ਵਾਲੀਆਂ ਚੀਜ਼ਾਂ ਦਾ ਮਾਲਕ ਵੀ ਹੋਵੇ। ਨਾਨਕ ਆਪੋ ਰੋਗ, ਨਾਨਕ ਕਹਿੰਦਾ ਇਹ ਤਾਂ ਸਭ ਰੋਗ ਹੈ, ਮ੍ਰਿਤਕ ਹੈ ਉਹ, ਨਾਮ ਵੀ ਹੁਣਿਆ, ਨਾਮ ਨੀ ਮਿਲਿਆ, ਉਹ ਜਿਉਂਦਾ ਨਾ ਮੰਨੋ ਉਹਨੂੰ, ਮ੍ਰਿਤਕ ਹੈ, ਮ੍ਰਿਤਕ ਪਿੰਡ ਨਾਲ ਜੁੜਿਆ ਹੋਇਆ ਸਰੀਰ ਮ੍ਰਿਤਕ ਹੈ, ਜਿਹੜਾ ਆਪਣੇ ਆਪ ਨੂੰ ਸਰੀਰ ਦੇਹੀ ਬਾਹਰ ਨਹੀਂ ਸਮਝਦਾ ਉਹ ਤਾਂ ਮ੍ਰਿਤਕ ਹੈ, ਇਹਦਾ ਨਾਂ ਹੀ ਮ੍ਰਿਤਕ ਪਿੰਡ ਹੈ, ਪਿੰਡ ਨਾਲ ਜੁੜਿਆ ਹੋਇਆ, ਪਿੰਡ ਆਪਣੇ ਆਪ ਨੂੰ ਬੰਦਣ ਵਾਲਿਆ ਵਾਲਾ ਮ੍ਰਿਤਕ ਹੈ, ਜਿਉਂਦਾ ਹੈ ਹੀ ਨਹੀਂ, ਉਹ ਜਿਉਣ ਵਾਲੀ ਆਤਮਾ ਨੂੰ ਤਾਂ ਜਾਣਦਾ ਹੀ ਨਹੀਂ ਹੈ, ਆਤਮਾ ਤਾਂ ਆਪਣੇ ਆਪ ਨੂੰ ਬੁੱਲਦਾ ਹੀ ਨਹੀਂ ਹੈ। ਹਾਂਜੀ,
ਮਹੱਲਾ ਪੰਜਵਾਂ। ਇੱਕ ਸਕੂ ਤੂੰ ਆਹੇ ਪਛਾਣੂ ਵੀ ਹਿੱਕ ਕਰ, ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਦੋ।
ਇੱਕ ਹੁਣ ਤਾਂ ਤੂੰ ਆਇਆ, ਏਕਤਾ ਵਾਸਤੇ ਤੂੰ ਆਇਆ, ਇੱਕ ਹੁਣ ਵਾਸਤੇ ਸਭ ਨਾਲ ਏਕਤਾ ਕਾਇਮ ਕਰਨ ਵਾਸਤੇ, ਸਭ ਨੂੰ ਮਿੱਤਰ ਬਣਾਉਣ ਵਾਸਤੇ, ਪਹਿਲਾਂ ਆਪਣੇ ਅੰਦਰ ਲਈ ਦੁਬਧਾ ਦੂਰ ਕਰ, ਫਿਰ ਦੂਜਿਆਂ ਨਾਲ ਜਿਹੜੀ ਹੈ ਤੇਰੀ ਸਭ ਬੀਤ ਦਿਖਣਗੇ, ਕੋਈ ਤੈਨੂੰ ਦੁਸ਼ਮਣ ਨਹੀਂ ਦਿਖੂਗਾ, ਕੋਈ ਬੈਰੀ ਨਹੀਂ ਦਿਖੂ, ਕੋਈ ਬਗਾਨਾ ਨਹੀਂ ਦਿਖੂ, ਆਹੇ ਪਛਾਣੋ ਵੀ ਇੱਕ ਤੋਂ ਫੇ ਇੱਕ ਦੀ ਪਛਾਣ ਵੀ ਕਰਨਾ ਇੱਕ ਹੁੰਦਾ ਕੀ ਹੈ ਉਹਦੀ ਪਛਾਣ ਵੀ ਕਰ ਇੱਕ ਕੌਣ ਆਇਆ ਇੱਕ ਦੀ ਪਹਿਲਾਂ ਪਛਾਣ ਕਰ ਕੀ ਹੁੰਦਾ ਫਿਰ ਉਹ ਜਿਹਾ ਬਣ ਨਾਨਕ ਆਸਲੀ ਨਿਵਾਹੀ ਮਾਨੁਕ ਪਰਥਾਈ
ਲਜੀਵ ਦੋ
ਆਸਲੀ ਨਿਵਾਹੀ ਜਿਹੜੀ ਤਾਂ ਆਸ ਲੈ ਕੇ ਆਇਆ ਸੀ ਉਹ ਆਸਲੀ ਦਾ ਦਵਾ ਕਰ ਉਹਦੇ ਤੇ ਖੜਨਾ ਮਾਨੁਕ ਪਰਥਾਈ ਲਜੀਵ ਦੇ ਜਿਹੜੇ ਮਨੁੱਖ ਦੇ ਪਰਥਾਈ ਸਦਾ ਮਨੁੱਖ ਦੀ ਟੇਕ ਧਰ ਲੈਂਦੇ ਨੇ ਵੀ ਇੱਕ ਆਹੀ ਮੇਰਾ ਗੁਰੂ ਹੈ ਐਸੇ ਨਾਲ ਮੈਂ ਜੁੜ ਗਿਆ ਬਸ ਉਹਨਾਂ ਨੂੰ ਆਹ ਸ਼ਰਮਿੰਦਗੀ ਦਾ ਹੀ ਮੂੰਹ ਦੇਖਣਾ ਪੈਂਦਾ ਉਹ ਸ਼ਰਮਿੰਦਾ ਹੀ ਹੋਏ ਨੇ ਦਰਗਾਹ ਜਾ ਕੇ ਆਪਣੇ ਆਪ ਨਾਲ ਨਹੀਂ ਜੁੜੇ ਬਾਹਰ ਜੁੜ ਗਏ ਕਿਸੇ ਨਾਲ
ਠੀਕ ਹੈ ਜੀ ਇਹ ਸੰਪਰਦਾਵਾਦ ਵੱਲ ਇਸ਼ਾਰਾ ਹੈ ਜੀ
ਹਾਂਜੀ ਹਾਂ ਜਿੰਨੇ ਵੀ ਬਾਹਰ ਜੁੜੇ ਹੋਏ ਨੇ ਸਭ ਆਦਮੀ ਨਾਲ ਜੁੜੇ ਨੇ
ਠੀਕ ਹੈ ਚਾਹੇ ਕੋਈ ਸੰਤ ਨਾਲ ਚਾਹੇ ਕਿਸੇ ਕੋਈ ਸੰਸਥਾ ਨਾਲ ਕਿਸੇ ਨਾਲ ਜੁੜਿਆ ਇਹਨਾਂ ਉਹਨਾਂ ਨੂੰ ਅੱਗੇ ਜਾ ਕੇ ਲੱਜਾ ਉਠਾਉਣੀ ਪਏਗੀ ਹਾਂਜੀ
ਭਗਤਾਂ ਨੇ ਗੁਰੂਆਂ ਨਾਲ ਆਪਣੇ ਆਪ ਨਾਲ ਕਿਸੇ ਨੂੰ ਜੋੜਿਆ ਉਹਨਾਂ ਨੇ ਉਹਨੂੰ ਉਹਦੇ ਮੂਲ ਨਾਲ ਜੋੜਿਆ ਜਾਂ ਫਿਰ ਸ਼ਬਦ ਗੁਰੂ ਨਾਲ ਜੋੜਿਆ ਪਰਮੇਸ਼ਰ ਉਹ ਫਿਰ ਬਾਅਦ ਦੀ ਗੱਲ ਹੈ ਸ਼ਬਦ ਗੁਰੂ ਨਾਲ ਤਾਂ ਆਪੇ ਜੁੜ ਜਾਂਦਾ ਉਹ ਬਾਅਦ ਚ ਉਹਨੂੰ ਗਿਆਨ ਹੋ ਜਾਂਦਾ ਉਹਨੂੰ ਤਾਂ ਗੁਰਬਾਣੀ ਤਾਂ ਉਹਦੇ ਨਾਲ ਜੋੜਦੀ ਹੈ ਆਪਣਾ ਮੂਲ ਪਛਾਣ ਬੰਤੂ ਜੋ ਸਰੂਪ ਹੈ ਬਸ
ਠੀਕ ਹੈ ਜੀ ਅੱਗੇ ਜਾ ਕੇ ਨਹੀਂ ਤਾਂ ਲੱਜਾ ਉਠਾਉਣੀ ਪਏਗੀ ਹਾਂਜੀ
ਹਾਂ ਸ਼ਰਮਿੰਦਗੀ ਦਾ ਮੂੰਹ ਨੀਵਾਂ ਕਰਨਾ ਪਊ ਉੱਥੇ ਜਾ ਕੇ ਸ਼ਰਮਿੰਦਾ ਹੋਣਾ ਪਊ ਸਾਹਿਬ ਕੇ ਦਰਬਾਰ ਜਾ ਕੇ ਮੂੰਹ ਨੀਵਾਂ ਕਰਨਾ ਪਊਗਾ ਹਾਂਜੀ
ਪੌੜੀ ਨਿਹਚਲ ਏਕ ਨਾਰਾਇਣੋ ਹਰ ਅਗਮ ਅਗਾਧਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਧਾ
ਨਿਹਚਲ ਕੀ ਹੈ ਏਕ ਨਾਮ ਏਕ ਨਾਰਾਇਣ ਜਿਹੜਾ ਉਹ ਨਿਹਚਲ ਅਡੋਲ ਹੈ ਹਰ ਅਗਮ ਅਗਾਧਾ ਉਹ ਨਾਰਾਇਣ ਕੀ ਹੈ ਉਹ ਉਹੀ ਹਰ ਹੈ ਜਿਹਦੇ ਨਾਲ ਸਭ ਹਰਾ ਭਰਾ ਅਗੰਭ ਹੈ ਉਹ ਮਨੁੱਖ ਬੁੱਧੀ ਦੇ ਪੂਰੇ ਹੈ ਬੁੱਧੀ ਤੋਂ ਪਰੇ ਹੈ ਅਗੰਭ ਅਗੰਭ ਹੁੰਦਾ ਹੈ ਜਿੱਥੇ ਅਸੀਂ ਪਹੁੰਚ ਨਹੀਂ ਸਕਦੇ ਕਿਸੇ ਵੀ ਸਾਧਨ ਤੋਂ ਬੁੱਧੀ ਬਹੁਤ ਲੈਵਲ ਤੇ ਆ ਅਗਾਧਾ ਬਹੁਤ ਤੋਂ ਪਰੇ ਹੈ ਸੰਸਾਰੀ ਬਹੁਤ ਬੁੱਧੀ ਤੋਂ ਪਰੇ ਹੈ ਅਗਾਧ ਬਹੁਤ ਹੈ ਨਿਹਚਲ ਨਾਮ ਨਿਧਾਨ ਹੈ ਜਾਂ ਫਿਰ ਨਾਮ ਨਿਧਾਨ ਨਿਹਚਲ ਹੈ ਜਿਸ ਸਿਮਰਤ ਹਰ ਲਾਧਾ ਜਿਹਦੇ ਸਿਮਰਨ ਨਾਲ ਜਿਹਦਾ ਚੇਤਾ ਆਉਣ ਨਾਲ ਜਿਹੜਾ ਹਿਰਦੇ ਵਿੱਚ ਆਉਣ ਨਾਲ ਜਿਹਦੀ ਸਮਝ ਆਉਣ ਨਾਲ ਹਰ ਜਿਹੜਾ ਸੀ ਆਪਣਾ ਮੂਲ ਮਿਲ ਗਿਆ ਆਪਣੇ ਮੂਲ ਨਾਲ ਜੁੜ ਗਿਆ ਲਾਧਾ ਪ੍ਰਾਪਤ ਕਰ ਲਿਆ ਹਾਂਜੀ
ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖੀ ਗਾ ਵਾਧਾ ਸੱਚ ਧਰਮ ਤਪ ਨਿਹਚਲੋ ਦਿਨ ਰਹਿਣੀ ਅਰਾਧਾ
ਨਿਹਚਲ ਕੀ ਹੈ ਕੀਰਤਨ ਗੁਣ ਗੋਬਿੰਦ ਗੁਣ ਗਾਇਨ ਹੈ ਜਿਹੜਾ ਗੋਬਿੰਦ ਦੇ ਗੁਣ ਦੇ ਕੀਰਤਨ ਜਿਹੜਾ ਗੁਰਮੁਖਾਂ ਨੇ ਗਾਇਆ ਹੈ ਗੁਰਬਾਣੀ ਗੁਰਮੁਖ ਗਾ ਵਾਧਾ ਜਿਹੜਾ ਗੁਰਮੁਖਾਂ ਨੇ ਗਾਇਆ ਨੀ ਗੁਰਮੁਖਾਂ ਤੇ ਗਵਾਇਆ ਗਿਆ ਹੈ ਗਾ ਵਾਧਾ ਗਾਇਆ ਨੀ ਗਵਾਇਆ ਗਿਆ ਇਹ ਨਿਹਚਲ ਹੈ ਫਿਰ ਬਾਣੀ ਨਿਹਚਲ ਕੀ ਹੈ ਇਹ ਜਵਾਬ ਕਰਨ ਨਹੀਂ ਹੋ ਸਕਦੀ ਬਸ ਇਹ ਤਿੰਨਾ ਗੱਲਾਂ ਚ ਇਹ ਜੀ ਰਹੂ ਇਹਦੇ ਚ ਕੋਈ ਤਰਬੀਬ ਨਹੀਂ ਹੋ ਸਕਦੀ ਅੱਜ ਵੀ ਸੱਚ ਹੈ ਕੱਲ ਨੂੰ ਵੀ ਸੱਚ ਹੈ ਪਿੱਛੇ ਵੀ ਸੱਚ ਸੀ ਗਾਹ ਨੂੰ ਵੀ ਸੱਚ ਰਹੂਗਾ ਸੱਚ ਨਿਹਚਲ ਹੁੰਦਾ ਸੱਚ ਧਰਮ ਤਪ ਨਿਹਚਲੋ ਜਿਹੜਾ ਸੱਚ ਧਰਮ ਹੈ ਨਾ ਉਹਦਾ ਜਿਹੜਾ ਤਪ ਹੈ ਮਨ ਦੇ ਉੱਤੇ ਲਾਗੂ ਕਰਨ ਦਾ ਤਪ ਹੈ ਸੱਚ ਧਰਮ ਨੂੰ ਗੁਰਬਾਣੀ ਦੇ ਗਿਆਨ ਨੂੰ ਗੁਰਬਾਣੀ ਨੂੰ ਮਨ ਦੇ ਉੱਤੇ ਲਾਗੂ ਕਰਨਾ ਜਿਹੜਾ ਹੈਗਾ ਬੁੱਧੀ ਲਾਗੂ ਕਰੇ ਇਹ ਤਪ ਹੈ ਜਾਂ ਫਿਰ ਨਿਹਚਲੋ ਇਹ ਨਿਹਚਲ ਹੈ ਫਿਰ ਮਨ ਟਿਕਦਾ ਸੱਚ ਧਰਮ ਤਪ ਨਿਹਚਲੋ ਸੱਚ ਧਰਮ ਤਪ ਨਿਹਚਲ ਕਰਨ ਵਾਲਾ ਹੈ ਮਨ ਨੂੰ ਟਿਕਾਉਣ ਵਾਲਾ ਹੈ ਜਿਹਦੇ ਰਹਿਣ ਅਰਾਧਾ ਜਿਹੜੇ ਦਿਨ ਰਹਿਣ ਅਰਾਧਾ ਨਾਲ ਕਰਦੇ ਨੇ ਉਹਨਾਂ ਨੂੰ ਇਹ ਅਡੋਲਤਾ ਦੀ ਪ੍ਰਾਪਤੀ ਵੀ ਹੁੰਦੀ ਹੈ ਫੇਰ ਇਹ ਸੱਚ ਧਰਮ ਨਿਹਚਲ ਕਰਦਾ ਐਵੇਂ ਨਹੀਂ ਕਰਦਾ ਪਾਠ ਕਰ ਲੈ ਤੇ ਜਾਂ ਨਿਤਨੇਮ ਕਰੇ ਤੇ ਨਹੀਂ ਕਰਦਾ ਹੈਗਾ ਦਿਨ ਰਹਿਣ ਅਰਾਧਾ ਦਿਨ ਰਹਿਣ ਅਰਾਧਨਾ ਦੀ ਸ਼ਰਤ ਹੈ ਹਾਂਜੀ
ਦਇਆ ਧਰਮ ਤਪ ਨਿਹਚਲੋ ਜਿਸ ਕਰਮੀ ਲਿਖਾਦਾ ਨਿਹਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਦਾ
ਦਇਆ ਧਰਮ ਤਪ ਨਿਹਚਲੋ ਦਇਆ ਧਰਮ ਤਪ ਨਿਹਚਲ ਕਿਹੜੇ ਨੇ ਜਿਸ ਕਰਮ ਲਿਖਾਦਾ ਜਿਹਨੇ ਲਿਖਾਇਆ ਲਿਖਿਆ ਨੀ ਲਿਖਾਇਆ ਆ ਜਿਹੜਾ ਲਿਖਿਆ ਹੋਇਆ ਨਾ ਮੇਰੀ ਪੱਟੀਆਂ ਲਿਖਦੇ ਸ੍ਰੀ ਗੋਪਾਲ ਉਹਨੇ ਆਪ ਨਹੀਂ ਲਿਖੀ ਆਪਣੀ ਪੱਟੀ ਲਿਖਾਇਆ ਗੁਰਬਾਣੀ ਤੋਂ ਪੁੱਛਿਆ ਗੁਰੂ ਤੋਂ ਪੁੱਛਿਆ ਮੈਂ ਕੀ ਕਰਾਂ ਕੀ ਨਾ ਕਰਾਂ ਇਹ ਲਿਖਾਇਆ ਅੰਦਰ ਉਹ ਬੰਦੇ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮੰਨਣਾ ਲਿਖਾਇਆ ਜਿਹੜਾ ਆਪ ਮੰਨ ਕੇ ਦਿਆ ਬਿਆ ਦਿਆ ਧਰਮ ਆਪ ਮੰਨ ਲਿਆ ਬਿਆ ਧਰਮ ਉਹ ਨਿਚਲ ਨਹੀਂ ਕਰਦਾ ਮਨ ਨੂੰ ਨਹੀਂ ਟਿਕਾ ਸਕਦਾ ਮਨ ਨੂੰ ਉਹ ਦਿਆ ਕੀ ਹੈ ਉਹ ਦਿਆ ਇਹ ਦਿਆ ਚ ਫਰਕ ਕੀ ਹੈ ਦਿਆ ਜਾਣੇ ਜੀ ਕੀ ਕੁਛ ਪੁਰਨ ਦਾਨ ਕਰੇ ਜੀ ਦੇ ਉੱਤੇ ਦਿਆ ਕਰਦੀ ਹੈ ਅਸੀਂ ਸਰੀਰ ਤੇ ਦਿਆ ਕਰਦੇ ਹਾਂ ਪੈਰੀ ਜੁੱਤੀ ਦੀ ਜੁੱਤੀ ਲੈਤੀ ਸਰੀਰ ਨੂੰ ਫਾਇਦਾ ਹੋਇਆ ਸਰੀਰ ਨੂੰ ਆਰਾਮ ਮਿਲਿਆ ਆਤਮਾ ਨੂੰ ਆਰਾਮ ਨਹੀਂ ਮਿਲਿਆ ਕੱਪੜਾ ਦੇ ਦਿੱਤਾ ਰੋਟੀ ਦੇ ਦਿੱਤੀ ਇਹ ਸਭ ਜੀ ਦੀ ਦਿਆ ਨਹੀਂ ਹੈ ਇਹ ਜੰਤ ਉੱਤੇ ਦਿਆ ਹੈ ਸਰੀਰ ਉੱਤੇ ਦਿਆ ਹੈ ਬਸ ਇਹ ਸਮਝਣਾ ਜੀ ਦੀ ਦਿਆ ਕੀ ਹੈ ਉਹਦਾ ਜਨ ਮਨ ਕੱਟਣਾ ਸੱਚ ਦਾ ਗਿਆਨ ਦੇਣਾ ਉਹਦੇ ਮਨ ਨੂੰ ਅਡੋਲ ਕਰਨਾ ਉਹਦੀਆਂ ਚਿੰਤਾਵਾਂ ਦੀ ਤੋਂ ਮੁਕਤ ਕਰ ਦੇਣਾ ਇਹ ਜੀ ਦੀ ਦਿਆ ਸਾਡੇ ਤਪ ਧਰਮ ਦਇਆ ਵੱਖਰੀ ਹੈ ਉਹਨਾਂ ਦੇ ਤਪ ਧਰਮ ਦਇਆ ਵੱਖਰੀ ਹੈ ਤਾਂ ਇਹ ਚੱਲ ਕਰਦਾ ਉਹ ਜਿਹੜੇ ਪਿੱਛੇ ਕੱਢੇ ਕੀਤੇ ਨੇ ਧਰਮ ਤਾਂ ਉਹਨਾਂ 'ਚ ਇਹ ਨਹੀਂ ਹੈ ਇਹ ਮਾਤਾ ਅਡੋਲ ਕਰਨ ਵਾਲੀ ਆ ਉਹ ਜਿਹੜੀਆਂ ਦਸੀਆਂ ਨੇ ਉਹ ਨਹੀਂ ਅਡੋਲ ਕਰਨ ਵਾਲੀਆਂ ਉਹ ਚਲਾਏਮਾਨ ਰੱਖਣਗੀਆਂ ਮਨ ਨੂੰ ਇਹ ਮਨ ਨੂੰ ਟਿਕਾਉਣਗੀਆਂ ਉੱਥੇ ਮਨ ਨਹੀਂ ਟਿਕਣਾ ਉਹਨਾਂ ਜਾਣਾ ਰਹੂਗਾ ਇੱਥੇ ਆਉਣਾ ਜਾਣਾ ਘੱਟ ਹੋਊਗਾ ਫਰਕ ਦੱਸਿਆ ਜੇ ਕੱਢਮ ਕੀਤੀਆਂ ਨੇ ਤਾਂ ਅਡੋਲ ਵਾਲੀ ਮਤ ਵੀ ਦੱਸੀ ਹੈ ਗੱਲ ਹਾਂਜੀ
ਨਿਹਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਦਾ
ਜੋ ਉਹਨੇ ਹੁਕਮ ਕਰਤਾ ਸੋ ਟਲੇ ਨਾ ਟਲਾਦਾ ਉਹ ਅਟਲ ਕਿਸੇ ਤੇ ਵੀ ਹੁਕਮ ਉਹਦਾ ਹੀ ਚੱਲਦਾ ਸਾਨੂੰ ਭੁਲੇਖਾ ਵੀ ਸਾਡਾ ਚੱਲਦਾ ਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਾਦਾ ਆਦਮੀ ਕੀ ਕਰ ਸਕਦਾ ਹੈ ਆਦਮੀ ਕੁਛ ਨਹੀਂ ਕਰ ਸਕਦਾ ਕਹਿੰਦਾ ਮੈਂ ਕਰ ਦੂ ਮੈਂ ਦੁਨੀਆ ਨੂੰ ਮੁਸਲਮਾਨ ਬਣਾ ਦੂ ਮੈਂ ਦੁਨੀਆ ਨੂੰ ਸਿੱਖ ਬਣਾ ਦੂ ਮੈਂ ਕੁਛ ਨਹੀਂ ਕਰ ਸਕਦਾ ਉਹਦੀ ਰਜ਼ਾ ਚ ਹੁੰਦਾ ਜੋ ਹੁੰਦਾ ਹਾਂਜੀ
ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰਸਾਧਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ
ਨਿਹਚਲ ਸੰਗਤ ਸਾਧ ਜਨ ਸਾਧ ਜਨਾਂ ਦੀ ਸੰਗਤ ਨਿਹਚਲ ਹੈ ਜੇ ਸਾਧ ਜਨਾਂ ਦੀ ਸੰਗਤ ਦੇ ਵਿੱਚ ਜਾਵੇ ਤਾਂ ਵੀ ਮਨ ਟਿਕਦਾ ਟਿਕ ਜਾਂਦਾ ਸਦਾ ਹੀ ਸੰਗਤ ਕਰੇ ਸਾਧ ਦੀ ਗੁਰੂ ਘਰ ਚ ਟਿਕਾ ਆਇਆ ਬਹੁਤਿਆਂ ਨੂੰ ਆਇਆ ਕਿੰਨਿਆਂ ਦੀ ਬਾਣੀ ਹੈ ਭਗਤਾਂ ਦੀ ਆਪਣੇ ਭੱਟਾਂ ਦੀ ਬਾਣੀ ਨਿਹਚਲ ਹੋਏ ਨੇ ਸੰਗਤ ਵਿੱਚ ਆ ਕੇ ਹੋਏ ਨੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਪਹਿਲ ਅੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀ ਜਿਹਨਾਂ ਨੇ ਪਹਿਲਾਂ ਬੰਦ ਕੇ ਚੱਲੇ ਹੋਏ ਨੇ ਨਾ ਟਾਰਗੇਟ ਬਣਾਇਆ ਚਾਰੇ ਪਦਾਰਥਾਂ ਦਾ ਔਰ ਬਿਲਕੁਲ ਟਸਤੇ ਮਸ ਨਹੀਂ ਹੋਏ ਸਿੱਧੇ ਚਲੇ ਗਏ ਨੇ ਆਪਣੇ ਨਿਸ਼ਾਨੇ ਵੱਲ ਉਹਨਾਂ ਨੇ ਸਦਾ ਸਦਾ ਆਰਾਧਿਆ ਫਿਰ ਪਹਿਲਾਂ ਹੀ ਲਿਖ ਲਿਆ ਸੀ ਵੀ ਚਾਰੇ ਪਦਾਰਥ ਲੈਣੇ ਨੇ ਲੈਣੇ ਹੀ ਲੈਣੇ ਨੇ ਮਾਇਆ ਦੀ ਪ੍ਰਵਾਹ ਕਰਨੀ ਹੁੰਦੀ ਹੈ ਬਸ ਅਡੋਲੇ ਰਹੇ ਨੇ ਉਹ ਫਿਰ ਅਡੋਲ ਚੱਲਦੇ ਗਏ ਸਦਾ ਸਦਾ ਆਰਾਧਨਾ ਦੇ ਵਿੱਚ ਅਵਸਥਾ ਨੂੰ ਪਹੁੰਚ ਗਏ ਹਾਂਜੀ
ਇੱਥੇ 19ਵੀਂ ਪੌੜੀ ਦੀ ਸਮਾਪਤੀ ਹੈ ਜੀ